ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲਾ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵਏ ਅਹੰਕਾਰ ਹਉ ਮੈਂ ਤਜੈ ਮਾਇਆ ਸਹਿਜ ਨਾਮ ਸਮਾਵਏ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸੱਚੇ ਪਾਤਸ਼ਾਹ ਮਿਹਰਬਾਨ ਜੁਗੋ ਜੁਗੋ ਅਟਲ ਛੱਤਰ ਚਬਰ ਤਖ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਉਹਨਾਂ ਦੀ ਪਵਿੱਤਰ ਗੋਦ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਇਸ ਵੇਲੇ ਆਣ ਜੁੜ ਬੈਠੇ ਹੋ ਇਕੱਤਰ ਹੋਏ ਹੋ ਸਭਨਾਂ ਨੂੰ ਜੀ ਆਇਆ। ਨਿਸ਼ਚੇ ਕਰਕੇ ਜਾਣਿਓ ਜੇ ਅਜੇ ਆਉਣਾ ਅੰਮ੍ਰਿਤ ਵੇਲੇ ਜਗਣਾ ਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜ ਬੈਠਣਾ ਇਹ ਸਧਾਰਨ ਜਿਹੀ ਗੱਲ ਨਹੀਂ ਹੈ ਕਿ ਹਰ ਮਨੁੱਖ ਕਰ ਲੈਂਦਾ ਹੈ ਹਰ ਮਨੁੱਖ ਕਰ ਸਕਦਾ ਹੈ ਨਹੀਂ ਹੈ। ਨਾ ਕਿਸੇ ਮਨੁੱਖ ਦੇ ਇਹ ਆਪਣੇ ਚਾਹਿਆਂ ਹੀ ਕੇਵਲ ਹੋ ਸਕਦੀ ਹੈ ਹੋ ਸਕਦੀ ਹੈ ਪਰ ਕੇਵਲ ਉਸੇ ਦੀ ਚਾਹਤ ਤੇ ਨਹੀਂ ਟਿਕੀ ਹੋਈ ਕੁਛ ਹੋਰ ਹੈ। میں آپ سارے نو جی آیا کہندا میں خوش قسمت ہاں کہ پردیساں وچ وچردیاں نو جدوں کتے وی سبب بندا ہے آن دا. مانیوگ سنگھ صاحبان اتے شرومنی گردوارا پربندک کمیٹی دے سندر پربند دے صدقہ آپ دے درشن کرن دا سبھاگ پراپت ہو جاندا ہے. تنواد ہے انہاں سارے ذمہ وار گرمکھ سجنا دا. اے گل میں کیوں کہہ رہا ہوں کہ کرتار دی کرپا ہے, واہگرو جی دی کرپا ہے. دراصل نا اج ستگرو گرو رام داس مہاراج نے کرپا کر کے نا سانو سمجھائی ہی اے گل ہے. اج دلیل دے پدر تے وچرن والے لوگ بڑیاں بڑیاں دلیلاں دے لیندے نے, بہت بہت گلاں کر لیندے نے. جڑے لوگ نا کرم فلاسفی تے کیول ٹکے ہوئے نے, لیکن دھیان رکھنا ستگراں دے گھر دے وچ کرم فلاسفی دی گل ہیگی ہے. جدوں گرو نانک صاحب سچے پاتشاہ کہندے نے چنگے آئیاں برے آئیاں وچ ہے دھرم حضور کرمی آپو اپنی. ہاں جی بولو سارے, کرمی آپو اپنی کے نیڑا ہے کے دور. کرم فلاسفی دی بات تاں ہیگی ہے, پر ستگرو جی نے نا گرو نانک صاحب سچے پاتشاہ جی جنہاں نے سکھی دا تروا بدھا ہے, انہیں راگی سنگھ انہوں دی صفت سلاح وچ آکھی ہوئی پاہی گرداس جی دی وار دی ایک پاوڑی سربن کروا رہے سن, سدھ بولن شبھ بچن تن نانک تیری وڈی کمائی. جنہاں نے وڈی کمائی کیتی گرو نانک صاحب نے, انہاں نے نا گرمت فلاسفی جڑی دتی نا سانو, اس دے وچ تین گلاں ساڈے خاص دھیان رکھن والیاں نے. ایک گل پہلی, جو کھنڈا برہمنڈا دی حرکت ہے یہ ساری اس دے حکم دے وچ ہے. نمبر دو, اسی سخی ادوں ہو سکتے ہاں جدوں اس دے حکم دے انسار چل دے ہاں, اپنی کوئی گل نہیں جدوں سمرپت ہوندے ہاں اس ویلے کیول. تیجی گل کہ حکم دے انسار پھر چل بھی کون سکتا ہے جس دے اوپر اس دی کرپا ہے. یہ گرمت سدھانت دے تین وشیش نیم نے جڑے سانو سارے نو دھیان رکھن دی ضرورت ہے. میں پھر بینتی کراں جڑے لوگ نا اکلاں تے ٹکے ہوئے نے, بڑیاں گلاں انہاں نو سوجدیاں نے بہت کچھ ہے, اسی جدوں اقل دے تل تے گل کردے ہاں تے بہت ساریاں گلاں اسی کر لیندے ہاں, لیکن ستگرو گرو رام داس مہاراج جنہاں دے ایس پوتر ستھان تے امرت ویلے اپاں درشن کر کے اور درشن کردیا ہویاں اتھے اے پاون واک مانیوگ سنگھ صاحب جی گیانی رگبیر سنگھ جی ہوراں دے پاسوں پیار سہت بلند آواز دے وچ اپاں نے سربن کیتا, ستگرو گرو رام داس مہاراج نے آکھیا اج بچن کیتا, دنیا دے لوگ دھیان رکھے ہوئے اقلاں تے ڈیرے لگایا ہویاں پار نہیں لگیا جا سکتا, ایسا گرو نانک دا فرمان ہے. حکم رضائی چلنا نانک لکھیا نال, آج جگادی لکھیا تریا آ رہا, آج جگادی کرتار دا تھاپیا ہویا, آج جگادی نیم کیول اج نہیں لکھیا تیرے تے میرے لئی نہیں لکھیا سبنا لئی لکھیا تے آج جگادی لکھیا, یہ بھی گل لکھ دیتی کہ کرتار کرپا کرے ਤੇ ਮਨੁੱਖ ਨਾ ਫਿਰ ਹੀ ਇਸ ਪਾਸੇ ਸਫਲਤਾ ਦੇ ਨਾਲ ਤੁਰ ਸਕਦਾ ਹੈ। ਮੈਂ ਆ ਰਿਹਾ ਸਾਂ ਆਪ ਸੰਗਤਾਂ ਦੇ ਹੁਣ ਦਰਸ਼ਨ ਕਰਨ ਵਾਸਤੇ। ਦੋ ਵਿਦਵਾਨ ਸੱਜਣਾਂ ਦੇ ਬੋਲ ਮੇਰੇ ਧਿਆਨ ਵਿੱਚ ਆਏ। ਕਦੀ ਡਾਕਟਰ ਇਕਬਾਲ ਨੇ ਆਖਿਆ ਸੀ, ਅਮਲ ਸੇ ਜ਼ਿੰਦਗੀ ਬਣਤੀ ਹੈ, ਜੰਨਤ ਵੀ ਜਹੰਨਮ ਵੀ, ਯੇ ਖਾਕੀ ਆਪਣੀ ਫਿਤਰਤ ਸੇ ਨਾ ਨੂਰੀ ਹੈ ਨਾ ਨਾਰੀ। ਅਮਲ ਨਾਲ ਨਾ ਜ਼ਿੰਦਗੀ ਬਣਦੀ ਹੈ, ਲਾਈਫ ਪ੍ਰੈਕਟਿਸ। ਜਮਾਂਦਰੂ ਤੌਰ ਤੇ ਨਾ ਕੋਈ ਰੱਬ ਦਾ ਪੁੱਤਰ ਤੇ ਨਾ ਕੋਈ ਸ਼ੈਤਾਨ ਦਾ ਪੁੱਤਰ, ਕੁਛ ਵੀ ਨਹੀਂ। ਜੇ ਉਹਦੇ ਕਰਮ ਕੀਤੇ ਉਸਨੇ ਜਾਂ ਤਾਂ ਖੁਦਾ ਦਾ ਰੂਪ ਬਣ ਕੇ ਬੈਠ ਗਿਆ ਜਾਂ ਫਿਰ ਸ਼ੈਤਾਨ ਦਾ ਰੂਪ ਬਣ ਕੇ ਬੈਠ ਗਿਆ। ਅਮਲ ਸੀ ਜ਼ਿੰਦਗੀ ਬਣਤੀ ਹੈ। ਮੈਨੂੰ ਐਂ ਪ੍ਰਤੀਤ ਹੁੰਦਾ ਹੈ ਕਿ ਦੂਸਰਾ ਸੱਜਣ ਜਿਸ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਸਰਦਾਰ ਬਲਜੀਤ ਸਿੰਘ ਸੱਜਾਦ, ਗੁਰਮਤ ਫਿਲਾਸਫੀ ਨੂੰ ਜ਼ਰੂਰ ਸਮਝਣ ਵਾਲਾ ਸੀ। ਉਸਨੇ ਨਾਲ ਗੱਲ ਲਿਖ ਦਿੱਤੀ, ਕਹਿਣ ਲੱਗਾ, ਅਮਲ ਸੇ ਜ਼ਿੰਦਗੀ ਬਣਤੀ ਤੋ ਸਜਾਦ ਸਭ ਹੀ ਬਣਾ ਲੇਤੇ। ਵਾਹਿਗੁਰੂ। ਜਦੋਂ ਕਿਸੇ ਨੂੰ ਅਕਲ ਦੇ ਦਿੱਤੀ ਗਈ, ਸੋਝੀ ਦੇ ਦਿੱਤੀ ਗਈ ਤੇ ਚਾਹੀਦਾ ਸੀ ਨਾ ਫਿਰ ਸਾਰੇ ਤੁਰ ਪੈਂਦੇ ਹੋਵੇ, ਅਕਲਾਂ ਵਾਲੇ ਤੁਰ ਪੈਂਦੇ ਹੋਵੇ, ਨਾ ਠੇਡੇ ਖਾਂਦੇ ਕਿਤੇ, ਸਭ ਹੀ ਬਣਾ ਲੇਤੇ। ਕਹਿੰਦਾ ਪਤਾ ਕੀ ਗੱਲ, ਕਿਉਂ ਨੀ ਫਿਰ ਅਕਲਾਂ ਵਾਲੇ ਵੀ ਕਿਉਂ ਨੀ ਤੁਰ ਸਕਦੇ? ਨਿਵਾਜ਼ਿਸ਼ ਜਦ ਤਲਕ ਸ਼ਾਮਲ ਨਾ ਹੋ ਸਭ ਹੀ ਨਾਕਾਮ ਰਹਿਤੇ। ਜਦ ਤੱਕ ਨਿਵਾਜ਼ਿਸ਼ ਨਹੀਂ ਹੁੰਦੀ, ਰਹਿਮਤ ਨਹੀਂ ਹੁੰਦੀ, ਬਖਸ਼ਿਸ਼ ਨਹੀਂ ਹੁੰਦੀ, ਅੱਜ ਦੇ ਸ਼ਬਦ ਦੇ ਅਨੁਸਾਰ ਅਸੀਂ ਕਹਿ ਦਈਏ ਕਿਰਪਾ ਨਹੀਂ ਹੁੰਦੀ, ਸਭ ਹੀ ਨਾਕਾਮ ਰਹਿਤੇ ਹੈ। ਤੁਸੀਂ ਦੇਖੋ ਨਾ ਮੈਂ ਕਿਤਨੀ ਵਾਰ ਇਹ ਨੁਕਤਾ ਧਿਆਨ ਵਿੱਚ ਲਿਆਇਆ ਕਰਦਾ ਹਾਂ। ਸਿੱਖੀ ਮੰਡਲ ਦੇ ਵਿੱਚ ਨਾ ਸਤਸੰਗ ਕਰਨਾ, ਕੀਰਤਨ ਕਰਨਾ ਸ਼ਬਦ ਦਾ, ਵਿਚਾਰ ਕਰਨੀ ਸ਼ਬਦ ਦੀ, ਇਹ ਸਰਵੋਤਮ ਕਰਮ ਹੈ। ਫਿਰ ਸੇਵਾ ਕਰਨੀ ਆਦਿ ਸਰਵੋਤਮ ਕਰਮ ਹੈ। ਪਰ ਇਤਨਾ ਸਰਵੋਤਮ ਕਰਮ ਕਰਕੇ ਵੀ ਨਾ ਫਿਰ ਅਸੀਂ ਬਾਅਦ ਵਿੱਚ ਸਾਰਿਆਂ ਨੇ ਖੜੇ ਹੋ ਕੇ ਹੱਥ ਜੋੜ ਕੇ ਤੇ ਫਿਰ ਅਸੀਂ ਅਰਦਾਸ ਕਰਨੀ ਹੈ। ਕੀ ਮਨੋਰਥ ਹੈ ਫਿਰ ਅਰਦਾਸ ਕਰਨ ਦਾ? ਜਦ ਅਸੀਂ ਇਤਨਾ ਸ਼ੁਭ ਤੇ ਪਵਿੱਤਰ ਕਰਮ ਕਰ ਚੁੱਕੇ ਹਾਂ ਤੇ ਅਰਦਾਸ ਕਰਨ ਦੀ ਕੋਈ ਲੋੜ ਹੈ? ਗੁਰੂ ਸਾਹਿਬ ਕਹਿਣ ਲੱਗੇ, ਹਾਂ ਲੋੜ ਹੈ, ਬਹੁਤ ਲੋੜ ਹੈ। ਜਦ ਤੱਕ ਨਾ ਜਿਸ ਦੇ ਯਾਦ ਵਿੱਚ ਅਸੀਂ ਜੁੜਨਾ ਚਾਹੁੰਦੇ ਹਾਂ, ਜਿਸ ਦੇ ਨਾਲ ਅਸੀਂ ਜੁੜਨਾ ਚਾਹੁੰਦੇ ਹਾਂ, ਜਿਸ ਨਾਲ ਜੁੜ ਕੇ ਅਸੀਂ ਆਪਣਾ ਜੀਵਨ ਉੱਤਮ ਬਣਾਉਣਾ ਚਾਹੁੰਦੇ ਹਾਂ, ਜਦ ਤੱਕ ਉਹ ਕਿਰਪਾ ਨਹੀਂ ਕਰਦਾ, ਇਹ ਸੁਣਿਆ ਹੋਇਆ ਵਿਚਾਰਿਆ ਹੋਇਆ ਵੀ ਹਿਰਦੇ ਵਿੱਚ ਟਿਕਦਾ ਨਹੀਂ, ਜੀਵਨ ਉਵੇਂ ਚੱਲਦਾ ਨਹੀਂ, ਬਣਦਾ ਨਹੀਂ ਹੈ। ਕਿਰਪਾ ਹੈ। ਸਤਿਗੁਰੂ ਮਹਾਰਾਜ ਨੇ, ਪੰਚਮ ਪਾਤਸ਼ਾਹ ਗੁਰਦੇਵ ਨੇ ਜਦੋਂ ਇੱਕ ਦਿਨ ਆਖਿਆ ਸੀ, ਕਿਰਪਾ ਕਰੋ ਦੀਨ ਕੇ ਦਾਤੇ। ਹਾਂਜੀ, ਬਚਨ ਯਾਦ ਹੋਣਗੇ ਨਾ ਸਾਰਿਆਂ ਨੂੰ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ। ਇਹ ਕਿਰਪਾ ਕਰੋ ਦੀਨ ਕੇ ਦਾਤੇ, ਫੇ ਨੀ ਮਾਣਿਆਂ ਦੇ ਮਾਨ, ਤੁਸੀਂ ਕਿਰਪਾ ਹੀ ਕਰੋ। ਕਿਰਪਾ ਕਰਦੇ ਹੋ ਜਿਸ ਵੇਲੇ ਨਾ, ਉਸ ਵੇਲੇ ਸਾਰਿਆਂ ਦੇ ਪਰਦੇ ਟੱਕੇ ਜਾਂਦੇ ਨੇ, ਗੁਣਾ ਅਵਗੁਣਾ ਦੀ ਕੋਈ ਵਿਚਾਰ ਹੀ ਨਹੀਂ ਰਹਿ ਜਾਂਦੀ। ਪਰ ਜੇ ਤੁਸੀਂ ਕਿਤੇ ਗੁਣਾ ਅਵਗੁਣਾ ਦੀ ਵਿਚਾਰ ਕਰੋ ਨਾ, ਫਿਰ ਮੇਰੇ ਜੈਸੇ ਕਦੀ ਪਾਰ ਨਹੀਂ ਉਤਰ ਸਕਦਾ। ਮੈਂ ਫਿਰ ਇਸ ਨੁਕਤੇ ਤੇ ਧਿਆਨ ਲਿਆਵਾਂ ਆਪ ਜੀ ਦਾ, ਉਸ ਦੀ ਕਿਰਪਾ ਹੋਵੇ ਤੇ ਫਿਰ ਹੀ ਸਾਡੇ ਯਤਨ ਸਫਲ ਹੁੰਦੇ ਨੇ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ। ਮੈਂ ਹੁਣ ਆ ਰਿਹਾ ਸਾਂ ਇੱਥੇ ਹਾਜ਼ਰੀ ਭਰਨ ਵਾਸਤੇ, ਇੱਕ ਗੁਰਮੁਖ ਸੱਜਣ ਬਜ਼ੁਰਗ ਬਾਹਰ ਖੜੋਤੇ ਹੋਏ, ਤੁਸੀਂ ਅਨੇਕਾਂ ਵਾਰ ਦੇਖਦੇ ਹੋਵੋਗੇ, ਮੈਨੂੰ ਵੀ ਦੇਖਣ ਦਾ ਮੌਕਾ ਬਣਦਾ ਹੈ। ਮੇਰੇ ਤੋਂ ਬੜੇ ਸੀਨੀਅਰ, ਮੇਰੇ ਸਤਿਕਾਰਯੋਗ, ਜਿਹੜੇ ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਰਹੇ, ਜ਼ਿਕਰ ਕਰਨਾ ਕੋਈ ਅਰਜ਼ ਵਾਲੀ ਗੱਲ ਨਹੀਂ, ਜੇ ਅੱਛੀ ਸਿੱਖਿਆ ਅੱਛੀ ਸੇਧ ਮਿਲਦੀ ਹੋਵੇ। ਗਿਆਨੀ ਇਕਬਾਲ ਸਿੰਘ ਜੀ ਮੀਰਾਂ ਕੋਟਵਾਲ ਹੈ। ਮੈਂ ਅੰਦਾਜ਼ਾ ਕਰਦਾ, ਮੈਨੂੰ ਹੁਣ ਯਾਦ ਤਾਂ ਨਹੀਂ ਆਇਆ, ਪਰ ਮੈਂ ਅੰਦਾਜ਼ਾ ਕਰਦਾ ਕਿ ਉਹਨਾਂ ਦੀ ਉਮਰ ਇਸ ਵੇਲੇ 75 ਕੁ ਵਰ੍ਹਿਆਂ ਦੇ ਗਿੜ ਗਿੜ ਹੋਵੇਗੀ, 2 ਸਾਲ ਉੱਪਰ ਵੀ ਹੋ ਸਕਦੀ ਹੈ। ਮੈਨੂੰ ਇਹ ਵੀ ਪਤਾ ਹੈ ਕਿ ਸਰੀਰਕ ਤੌਰ ਤੇ ਉਹ ਪੂਰੇ ਤੰਦਰੁਸਤ ਨਹੀਂ ਹੈ, ਪਰ ਬਾਵਜੂਦ ਤੁਸੀਂ ਦੇਖੋਗੇ ਕਿ ਇਸ ਉਮਰ ਦੇ ਵਿੱਚ ਆ ਕੇ ਵੀ ਨਾ, ਜਦੋਂ ਕਿ ਹੁਣ ਸਟੇਜਾਂ ਤੇ ਜਾ ਕੇ ਕਥਾ ਜਾਂ ਵਖਿਆਨ ਕਰਨ ਦਾ ਸਬੱਬ ਘੱਟ ਬਣਦਾ ਹੈ ਜਾਂ ਘੱਟ ਬਣਾਉਂਦੇ ਨੇ, ਤੇ ਗੱਲ ਦੇ ਵਿੱਚ ਨਾ ਸਿੱਖਿਆ ਵਾਲੇ ਕੁਝ ਬਚਨ ਪਾ ਕੇ ਲਿਖੇ ਹੋਏ, ਹਾਂਜੀ ਬਚਨ ਪਾ ਕੇ ਤੇ ਸੰਗਤ ਦੇ ਵਿੱਚ ਖੜੋ ਜਾਂਦੇ ਨੇ ਤਾਂ ਕਿ ਨੌਜਵਾਨ ਬੀਬੀਆਂ ਬੱਚੇ ਸਾਰੇ ਲੰਘਦੇ ਟੱਪਦੇ ਪੜ੍ਹਦੇ ਰਹਿਣ। ਮੈਂ ਹੁਣ ਵੀ ਆਇਆ ਤੇ ਦੇਖਿਆ, ਮੈਂ ਕੋਈ ਤਨਖਾਹ ਨਹੀਂ ਮਿਲ ਰਹੀ ਇਸ ਦੀ, ਕਿਸੇ ਕੋਲੋਂ ਲੈਣਾ ਨਹੀਂ ਇਸ ਦੇ ਬਦਲ ਵਿੱਚ ਕੁਛ, ਫਿਰ ਸਾਰੇ ਕਿਉਂ ਨਹੀਂ ਤੁਰ ਪੈਂਦੇ, ਸਾਰੇ ਪ੍ਰਚਾਰ ਕਿਉਂ ਨਹੀਂ ਕਰ ਸਕਦੇ। ਮੈਂ ਤਾਂ ਇਉਂ ਹੀ ਨਾ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਤੇ ਮਹਿਸੂਸ ਕਰਦਾ ਹਾਂ, ਸਤਿਗੁਰੂ ਜਿਨ੍ਹਾਂ ਤੇ ਕਿਰਪਾ ਕਰਦੇ ਨੇ ਨਾ, ਕਰਤਾਰੀ ਕਿਰਪਾ ਕਰਦੇ ਨੇ, ਉਹਨਾਂ ਨੂੰ ਹੀ ਉਦਮ ਬਖਸ਼ਿਸ਼ ਕਰਦੇ। ਉੱਥੇ ਉਮਰ ਦਾ ਕੋਈ ਲਿਹਾਜ਼ ਨਹੀਂ ਰਹਿ ਜਾਂਦਾ, ਉੱਥੇ ਸਰੀਰਕ ਬਲ ਦੀ ਕੋਈ ਗੱਲ ਨਹੀਂ ਰਹਿ ਜਾਂਦੀ। ਕਿਰਪਾ ਕਰਦੇ ਨੇ ਤਾਂ ਉਹ ਵੀ ਆ ਕੇ ਨਾ ਖੜੋ ਜਾਂਦੇ ਨੇ ਤੇ ਲਗਾਤਾਰ ਸੇਵਾ ਦੇ ਵਿੱਚ ਨਾ ਦ੍ਰਿੜ ਰਹਿੰਦੇ ਨੇ। ਮੈਂ ਅਰਦਾਸ ਕਰਦਾ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਭਨਾ ਹੀ ਗੁਰੂ ਕੇ ਸਿੱਖਾਂ ਦੇ ਉੱਪਰ ਕਿਰਪਾ ਕਰਨ, ਸਾਰਿਆਂ ਨੂੰ ਹੀ ਸੋਝੀ ਬਖਸ਼ਣ, ਇਹ ਸਾਡੀ ਸਭਨਾ ਦੀ ਅਰਦਾਸ ਹੈ। ਤੇ ਅਰਦਾਸ ਕਰਦੇ ਹੀ ਇਸੇ ਵਾਸਤੇ ਹਾਂ ਅਸੀਂ ਕਿ ਉਹਨਾਂ ਦੀ ਕਿਰਪਾ ਸਾਨੂੰ ਪ੍ਰਾਪਤ ਹੋਵੇ। ਅੱਜ ਸਤਿਗੁਰੂ ਜੀ ਨੇ, ਮਹਾਰਾਜ ਨੇ 5 ਪਦਾਂ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ, ਨਾਮ ਰੱਖਿਆ ਛੰਤ ਰਾਗ ਹੈ ਤਨਸਰੀ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਪਹਿਲੇ ਘਰ ਦੇ ਵਿੱਚ ਗਾਇਆ ਜਾਵੇ ਤਨਸਰੀ ਰਾਗ, ਅਤੇ ਪਹਿਲੇ ਘਰ ਦੇ ਵਿੱਚ ਗਾਇਆ ਜਾਵੇ, ਐਸੀ ਸਤਿਗੁਰਾਂ ਨੇ, ਮਹਾਨ ਰਾਗੀ ਮਹਾਨ ਕੀਰਤਨੀ ਹੈ, ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਸੇਧ ਬਖਸ਼ੀ। ਆਰੰਭ ਦੇ ਵਿੱਚ ਮੰਗਲ ਹੈ ਸੰਖੇਪਤਾ ਦੇ ਨਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਤਾਰ ਇੱਕ ਹੈ, ਜੋ ਇੱਕ ਰਸ ਸਰਵ ਵਿਆਪਕ ਹੈ, ਜਿਸ ਨੂੰ ਜਾਣਿਆ ਜਾ ਸਕਦਾ ਹੈ, ਜਾਣਿਆ ਜਾਂਦਾ ਹੈ ਗੁਰੂ ਪਰਮੇਸ਼ਰ ਦੀ ਅਪਾਰ ਕਿਰਪਾ ਦੀ ਸਦਕਾ। ਹੁਣ ਫਿਰ ਸਤਿਗੁਰੂ ਬਚਨ ਕੀ ਕਰਦੇ ਨੇ, ਮੈਂ ਭਾਈ ਸਾਹਿਬ ਹੋਰਾਂ ਨੂੰ ਬੇਨਤੀ ਕਰਾਂਗਾ, ਕਿਰਪਾ ਕਰੋ ਸਾਨੂੰ ਪਿਆਰ ਨਾਲ ਸਰਵਣ ਕਰਵਾਓ, ਤੇ ਫਿਰ ਆਪਾਂ ਸਹਿਜੇ ਸਹਿਜੇ ਜਿਹੜੇ ਇਹਦੇ ਅਰਥ ਨੇ ਭਾਵ ਨੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਵਿਚਾਰਨ ਦਾ ਯਤਨ ਕਰੀਏ। ਕਿਰਪਾ ਕਰੋ ਸਾਰੇ ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਉ। ਸਤਿਗੁਰੂ ਮਹਾਰਾਜ ਬਚਨ ਕਰਦੇ ਨੇ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਉ। ਤਾਂ ਸ਼ਬਦ ਤੇ ਨਾ ਸਾਨੂੰ ਵਿਸ਼ੇਸ਼ ਤੌਰ ਤੇ ਨਾ ਬਲ ਦੇਣ ਦੀ ਲੋੜ ਹੈ, ਧਿਆਨ ਰੱਖਣ ਦੀ ਲੋੜ ਹੈ, ਜਿਸ ਵੇਲੇ ਅਸੀਂ ਅਰਥ ਦੀ ਸਪਸ਼ਟਤਾ ਚਾਹੁੰਦੇ ਹੋਈਏ। ਤੇਜ਼ੀ ਦੇ ਨਾਲ ਪਾਠ ਕਰਨਾ ਫਿਰ ਠੀਕ ਹੀ ਠੀਕ ਹੈ ਸਾਰਾ ਕੁਛ, ਪਰ ਜੇ ਅਰਥ ਨੂੰ ਸਮਝ ਕੇ ਸਹਿਜ ਨਾਲ ਅਸਾਨੇ ਚੱਲਣਾ ਹੋਵੇ ਤੇ ਫਿਰ ਚਾਹੀਦਾ ਹੈ ਤਾਂ ਨਾਮ ਤੇ ਆਈਆ ਹੈ ਜੀਓ, ਹਰ ਜੀਓ ਕਿਰਪਾ ਕਰੇ ਤਾਂ ਜੇ ਹਰੀ ਜੀ ਕਿਰਪਾ ਕਰਨ ਸਾਡੇ ਤੇ ਤਾਂ ਹੀ ਨਾਮ ਧਿਆਈ ਹੈ ਜੀਓ, ਫਿਰ ਹੀ ਅਸੀਂ ਜੀਵ ਅਸੀਂ ਮਨੁੱਖ ਜਿਹੜੇ ਹਾਂ ਕਰਤਾਰ ਦੀ ਸਿਫਤ ਸਲਾਹ ਕਰ ਸਕਦੇ ਹਾਂ, ਤਾਂ ਹੀ ਅਸੀਂ ਉਹਨੂੰ ਧਿਆ ਸਕਦੇ ਹਾਂ।
ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਆ ਜੀਓ।
ਇਹ ਵੀ ਗੱਲ ਨਾ ਉਸ ਦੀ ਕਿਰਪਾ ਨਾਲ ਜੁੜੀ ਹੋਈ ਹੈ। ਸਤਿਗੁਰ ਮਿਲੈ ਸੁਭਾਏ ਕਿ ਗੁਰੂ ਪਰਮੇਸ਼ਰ ਦੇ ਨਾਲ ਨਾ ਸਹਿਜ ਸੁਭਾਅ ਸਾਡਾ ਕਿਤੇ ਨਾ ਮਿਲਾਪ ਹੋ ਜਾਏ। ਸਹਿਜ ਸੁਭਾਅ ਸਾਡਾ ਮਿਲਾਪ ਹੋ ਜਾਵੇ ਸਤਿਗੁਰੂ ਦੇ ਨਾਲ। ਤੇ ਅਗਲੀ ਗੱਲ ਜਿਹੜੀ ਹੈ, ਸਹਿਜ ਗੁਣ ਗਾਈਏ ਜੀਓ, ਤੇ ਫਿਰ ਇੱਕ ਉਹ ਅਵਸਥਾ ਜਿਸ ਅਵਸਥਾ ਵਿੱਚ ਉਤਰਾਅ ਚੜਾਅ ਨਹੀਂ ਹੁੰਦਾ, ਜਿਸ ਅਵਸਥਾ ਵਿੱਚ ਸਦੀਵੀ ਟਿਕਾਅ ਹੋ ਜਾਂਦਾ ਹੈ, ਜਿਹੜੀ ਅਵਸਥਾ ਸਤਿਗੁਰਾਂ ਦੇ ਨਾਲ ਮਿਲ ਕੇ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਣੀ ਚਾਹੀਦੀ ਹੈ। ਪਰ ਕਹਿੰਦੇ ਨੇ ਇੱਕ ਇਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਉੱਪਰ ਨਾ ਪਰਮੇਸ਼ਰ ਦੀ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਵੀ ਕੀਰਤਨ ਸਰਵਣ ਕੀਤਾ, ਆਸਾ ਕੀ ਵਾਰ ਇੱਥੇ ਵੀ ਕੀਤਾ, ਅੰਦਰ ਵੀ ਤੁਸਾਂ ਨੇ ਕੀਤਾ ਹੋਵੇਗਾ, ਜ਼ਰੂਰ ਸਰਵਣ ਕੀਤਾ ਹੋਵੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਕਿਉਂ? ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ। ਪਰ ਹੁਣ ਗੁਰੂ ਦਾ ਮਿਲਾਪ ਕਿਵੇਂ ਹੁੰਦਾ ਹੈ? ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਐਵੇਂ ਨਹੀਂ ਬਾਤ ਬਣਦੀ ਹੈ ਨਾ। ਕੁਝ ਘਟਨਾਵਾਂ ਜਿਹੜੀਆਂ ਨਾ ਸੁਭਾਵਕ ਜੀਆਂ ਵਾਪਰਦੀਆਂ ਨੇ ਤੇ ਮਨ ਤੋਂ ਉਤਰਦੀਆਂ ਨਹੀਂ, ਉਹ ਦਿਲ ਕਰਦਾ ਹੈ ਕਿ ਸਾਂਝ ਪਾਈ ਜਾਵੇ ਉਹਨਾਂ ਸਧਾਰਨ ਘਟਨਾਵਾਂ ਦੀ। ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਨਮਸਕਾਰ ਕਰਕੇ ਵਾਪਸ ਆ ਰਿਹਾ ਕਿ ਗੁਰਮੁਖ ਰੂਹ ਨੌਜਵਾਨ ਮਿਲ ਗਿਆ। ਗੱਲ ਬੜੀ ਸਧਾਰਨ ਆਖੀ ਉਹਨਾਂ ਨੇ, ਕਹਿਣ ਲੱਗੇ ਮੇਰੇ ਬਜ਼ੁਰਗ ਆਖਿਆ ਕਰਦੇ ਸਨ, ਜਲ ਕਦੀ ਮੁੱਕਦਾ ਨਹੀਂ, ਜਲ ਨੇ ਮੁੱਕਣਾ ਨਹੀਂ। ਪਰ ਗਿਆਨੀ ਜੀ ਉਹ ਕਹਿੰਦੇ ਸਨ ਪੱਥਰ ਨੇ ਪੱਥਰ ਹੀ ਰਹਿਣਾ ਹੈ। ਜਲ ਲਗਾਤਾਰ ਪੱਥਰ ਤੇ ਪੈਂਦਾ ਰਹਿੰਦਾ ਹੈ, ਪਰ ਪੱਥਰ ਕਦੀ ਮੁਲਾਇਮ ਨਹੀਂ ਹੁੰਦਾ, ਪੱਥਰ ਕਦੀ ਨਰਮ ਨਹੀਂ ਹੁੰਦਾ। ਕੁਝ ਮਨੁੱਖ ਨੇ ਐਸੇ, ਗੱਲ ਉਹ ਇਹ ਕਹਿ ਰਹੇ ਸਨ, ਕੁਝ ਮਨੁੱਖ ਨੇ ਐਸੇ ਜਿਵੇਂ ਜਲ ਦੀ ਧਾਰਾ ਲਗਾਤਾਰ ਪੈਂਦੀ ਰਹਿੰਦੀ ਹੈ ਪਰ ਉਹਨਾਂ ਦਾ ਜੀਵਨ ਪੱਥਰਾਂ ਵਰਗਾ ਹੀ ਰਹਿੰਦਾ ਹੈ, ਕੋਈ ਫਰਕ ਨਹੀਂ ਪੈਂਦਾ ਉਹਨਾਂ ਦੇ ਉੱਪਰ। ਮੈਂ ਮਹਿਸੂਸ ਕਰ ਰਿਹਾ ਸਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕੀ ਕਹਿ ਰਹੇ ਨੇ, ਇਹੀ ਕਹਿ ਰਹੇ ਨੇ। ਔਰ ਚੇਤੇ ਰੱਖਣਾ ਜਿਹੜੇ ਦੂਜੇ ਪੱਥਰ ਨੇ ਨਾ ਉਹ ਤਾਂ ਪੱਥਰ ਹੀ ਰਹਿਣਗੇ ਪਰ ਮਨੁੱਖ ਪੱਥਰ ਨਹੀਂ ਹੈ। ਉਹ ਪੱਥਰ ਨਿਰਜੀਵ ਹੈ, ਮਨੁੱਖ ਸਜੀਵ ਹੈ। ਉਸ ਪੱਥਰ ਦੇ ਵਿੱਚ ਚੇਤਨਾ ਨਹੀਂ ਹੈ, ਮਨੁੱਖ ਦੇ ਅੰਦਰ ਚੇਤਨਾ ਹੈਗੀ ਹੈ। ਜੇ ਕਿਤੇ ਗੁਰੂ ਪਰਮੇਸ਼ਰ ਕਿਰਪਾ ਕਰ ਦੇਵੇ ਤੇ ਸਾਰਾ ਕੁਝ ਸੰਭਵ ਹੋ ਸਕਦਾ ਹੈ। ਬੜੇ ਬੜੇ ਵਿਗੜੇ ਲੋਕ ਠੀਕ ਹੋ ਗਏ ਇੱਥੇ, ਬੜੇ ਬੜੇ ਵਿਗੜੇ ਲੋਕ। ਅਸੀਂ ਕਿਹਨਾਂ ਦਾ ਨਾਂ ਲੈ ਸਕਦੇ ਹਾਂ ਜਿਨ੍ਹਾਂ ਨੂੰ ਕਦੀ ਇਤਿਹਾਸ ਨੇ ਨਾ ਸਦਾ ਠੱਗੀ ਬਣਾਈ ਰੱਖਿਆ ਹੈ, ਭਾਵੇਂ ਉਹ ਸੱਜਣ ਬਣ ਗਏ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰ ਦਿੱਤੀ, ਪਰ ਫਿਰ ਵੀ ਜਦੋਂ ਕਿਤੇ ਨਾਂ ਯਾਦ ਕਰੀਏ ਤੇ ਸੱਜਣ ਠੱਗੀ ਆਖਦੇ ਹਾਂ ਅਸੀਂ। ਹੈ ਭਾਈ ਸੱਜਣ ਅਸੀਂ ਘੱਟ ਹੀ ਆਖਦੇ ਹਾਂ, ਕੌਡੇ ਨੂੰ ਕੀ ਆਖਦੇ ਹਾਂ ਭਲਾ। ਹਾਂਜੀ, ਹਾਲ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਕਰਕੇ, ਬਚਨ ਸਰਵਣ ਕਰਕੇ ਸਿੱਖੀ ਦਾ ਪ੍ਰਚਾਰਕ ਬਣ ਕੇ ਉਹ ਰਾਖਸ਼ ਰਿਹਾ ਤਾਂ ਨਹੀਂ ਨਾ ਹੈਗਾ, ਪਰ ਅਸੀਂ ਯਾਦ ਅਜੇ ਵੀ ਉਵੇਂ ਕਰਦੇ ਹਾਂ। ਉਹਨਾਂ ਦੇ ਪਹਿਲੇ ਜੀਵਨ ਦੇ ਅਨੁਸਾਰ ਹੀ ਕਹੂਗਾ ਰਾਖਸ਼। ਐਸੇ ਰਾਖਸ਼ੀ ਸੁਭਾਅ ਤਬਦੀਲ ਹੋ ਸਕਦੇ ਨੇ, ਠੱਗੀ ਸੁਭਾਅ ਤਬਦੀਲ ਹੋ ਸਕਦੇ ਨੇ, ਕਠੋਰ ਹਿਰਦੇ ਨਰਮ ਹੋ ਸਕਦੇ ਨੇ, ਪਰ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਏ ਜੀਓ। ਬੰਦਿਆਂ ਦੇ ਅੰਦਰ ਜਿਹੜੀ ਹੈ ਨਾ ਆਤਮਕ ਅਡੋਲਤਾ ਆ ਜਾਂਦੀ, ਟਿਕਾ ਆ ਜਾਂਦਾ ਹੈ ਜੀ।
ਗੁਣ ਗਾਏ ਵਿਗਸਾ ਸਦਾ ਅਨ ਦਿਨ ਜਾ آپ سچے پاوے.
پھر بندے جڑے نے ربی گن گاؤندے نے تے صدا کھیڑے وچ رہندے نے جس ویلے آپ کرتار کرپا کر دے وے.
اہنکار ہوں میں تجے مایا سہج نام سماوے.
اور بندے دے اندروں اہنکار ہومے نکل جاندی ہے, مایا دا پربھاو ختم ہو جاندا ہے تے کرتار دے نال سدا جڑیا رہندا ہے.
آپ کرتا کرے سوئی آپ دے تا پائیا.
کرتار آپ کرپا کردا ہے تے جس نوں دیندا ہے.
ہر جیو کرپا کرے تا نام تیائی جیو.
تو ستگرو سچے پاتشاہ جی دانا اج کیندری پاو ہے شبد دا, جنہوں دوجے شبدان دے وچ اسی کئی ویری رہاؤ آکھ دے ہاں نا, اس شبد وچ کیندری پاو ہے ہر جیو کرپا کرے. جے ہری جی کرپا کرن تاں نام تیائی ہے جیو. اے ہن کرتاری کرپا دا ایک لچھن ہے. جس ویلے کوئی ویکتی سنگت وچ جڑ بیٹھدا ہے تاں اگے چل کے پھر کی فرمان کیتا انہیں جی.
اندر سچا نے ہو پورے ستگر جیو.
ستگرو سچے پاتشاہ جی دی کرپا دے صدقہ ہن انہاں دی کرپا کس روپ دے وچ کرپا ہے؟ گیان روپ دے وچ کرپا ہے, اسیس روپ دے وچ کرپا ہے, جنوں اسی پھر کرپا درشٹی کہہ لیندے ہاں. اس کرپا دے صدقہ کرپا دا لچھن کی بندا ہے؟ اندر سچا نے, اندر پھر سچے دے نال کرتار دے نال صدیوی لگاو پیدا ہو جاندا ہے.
ہاں تس سے بھی دن رات میں کدے نہ وسرا جیو.
میں حیران ہویا, اج بھی میں حیران ہویا تے کئی وار پہلا بھی حیران ہوں گا. تسی جڑے ست سنگی دوروں دراڈے آئے ہو, دیس وچوں یا دنیا دے وچوں کسے تھاں تو بھی تسی آئے ہو, ٹیلی ویژن کیمرے دے راہی اسی دیکھ دے ہاں کہ کتنے سارے پریمی نے جڑے شری ہرمندر صاحب ہر روز امرت ویلے آ کے جڑ کے بیٹھے ہوندے نے. ہر روز سنت بابا اتر سنگھ جی ہوراں دا, مہاپرشاں دا, مستو آنے والیاں دا مینوں بچن یاد آیا. کہنے لگے گرو نانک صاحب کہندے, سچے پاتشاہ کہندے نے, چوتھے پہر سبا کے سرتیاں اپجے چاؤ تنا دریاو سیوں دوستی مان مکھ سچا ناؤ. بھئی جڑے سرتے لوگ نے نا, ساودھان سچیت رہن والے لوگ نے نا, وہ امرت ویلے جاگتے نے, شنان پان کرتے ہیں تے من کر کے مکھ کر کے کرتار دے نال جڑتے ہیں. تے سنت جی کہن لگے گرو نانک صاحب نے جڑا وچن آکھیا ہے نا سرتیاں, اے جڑے سرتے نے نا اے نرے سچیت ہی نہیں ہے گے. اے سرتے وہ سرتے ہو سکتے نے جنہ دے اوپر گرو نانک کرپا بھی کرتے ہیں, سرتے بھی وہی بنتے ہیں. تے میں پرتیت کرتا سا یہ کیسیاں روحاں نے بخشیاں ہوئیاں روحاں. ہر روز میہ پی رہا ہووے, ٹھنڈ پی رہی ہووے, کسے پرکار دا موسم ہووے, سارے امرت ویلے آ کے چونکڑے لگا کے بیٹھے ہوئے نے. میں کہنا کوئی کسے بھی درشٹی دے نال نا کسے نو دیکھ سکتا ہے, ہر ایک دی اپنی اپنی درشٹی ہے, پر میری تاں درشٹی یہ ہے شبد دے انسار کہ انہاں ساریاں دے اوپر نہ گرو پرمیشر دی کرپا ہے, بس اور کچھ نہیں ہے. کرپا تو بنا نہ شریر وچ بل ملدا ہے, کرپا تو بنا نہ سرتی اس پاسے آؤندی ہے, کرپا تو بنا نہ سما سانو ملدا ہے, کرپا تو بنا نہ سادھن سانو نصیب ہوندے نے, اور کرپا تو بنا نہ سنگت سانو نصیب ہوندی ہے. اور گرو پاتشاہ نے آکھیا, مہاراج گرو رامداس جی نے جنہ دے اوپر کرپا ہو جاندی ہے نا اندر سچا نے, گرو پاتشاہ پھر کردے نے اپدیش تے اندر پھر انہاں دے نا سچ نال سانجھ بن جاندی ہے. اور پھر کی ہوندا ہے انہاں دے اندروں, ہوں تس سیویں دن رات میں کدے نہ ویسر ہے جیو. ਮੈਂ ਉਸ ਕਰਤਾਰ ਦੇ ਨਾਲ ਜੁੜਦਾ ਹਾਂ, ਸਦਾ ਜੁੜੇ ਰਹਿਣਾ ਚਾਹੁੰਦਾ ਹਾਂ, ਤੇ ਮੈਂ ਚਾਹੁੰਦਾ ਹਾਂ ਕਿ ਉਹ ਕਦੀ ਵੀ ਮੈਨੂੰ ਭੁੱਲੇ ਨਾ,
ਕਦੇ ਨਾ ਵਿਸਾਰੀ ਅਨ ਦਿਨ ਸੰਭਾਰੀ, ਜਾਂ ਨਾਮ ਲਈ ਤਾਂ ਜੀਵਾ।
ਮੈਂ ਇਹ ਚਾਹੁੰਦਾ ਹਾਂ ਕਿ ਮੈਂ ਕਦੀ ਵੀ ਨਾ ਵਿਸਾਰਾਂ ਉਸ ਨੂੰ, ਕਦੇ ਨਾ ਵਿਸਾਰੀ, ਅਨ ਦਿਨ ਸੰਭਾਰੀ ਸੰਭਾਲਾਂ ਮੈਂ ਉਸ ਨੂੰ, ਕਿਉਂ ਜਾਂ ਨਾਮ ਲਈ ਤਾਂ ਜੀਵਾਂ। ਵਾਹਿਗੁਰੂ। ਜਾਂ ਨਾਮ ਲਈ, ਹਾਂਜੀ ਬੋਲੋ ਸਾਰੇ, ਜਾਂ ਨਾਮ ਲਈ ਤਾਂ ਜੀਵਾਂ। ਇਹੋ ਜੀ ਚੇਤਨਾ ਸਾਡੇ ਅੰਦਰ ਆ ਸਕਦੀ ਹੈ ਭਲਾ? ਮੈਂ ਇਹ ਇੱਛਾ ਰੱਖਦਾ ਕਿ ਆਪ ਜੀ ਪ੍ਰੇਮੀ ਜਿਤਨੇ ਵੀ ਆਏ ਹੋ ਗੁਰਸਿੱਖ ਮਾਈ ਪਾਈ ਦੂਰੋਂ ਦੁਰਾਡਿਓਂ ਆਏ ਹੋ, ਜਾਂ ਆਪਣੇ ਘਰਾਂ ਵਿੱਚ ਬੈਠੇ ਹੋਏ, ਨੇੜੇ ਜਾਂ ਦੂਰ ਬੈਠੇ ਹੋਏ ਤੁਸੀਂ ਸਰਵਣ ਕਰ ਰਹੇ ਹੋ, ਸਾਨੂੰ ਚਾਹੀਦਾ ਹੈ ਆਖਾਂ ਜੀਵਾਂ ਵਿਸਰੈ ਮਰ ਜਾਓ। ਮੈਂ ਕਹਿੰਦਾ ਰੱਬ ਕਿਰਪਾ ਕਰੇ ਸਾਡੇ ਸਾਰਿਆਂ ਦੇ ਘਰ ਬਾਰ ਸੋਹਣੇ ਹੋਣ, ਰਹਿਣ ਬਹਿਣ ਵਾਲੇ ਮਹਿਲ ਮਾੜੀਆਂ ਸੋਹਣੀਆਂ ਹੋਣ, ਸਾਧਨ ਸਾਰੇ ਸੋਹਣੇ ਹੋਣ, ਪਰ ਗੁਰੂ ਨਾਨਕ ਸਾਹਿਬ ਦਾ ਇਹ ਵਚਨ ਕਦੀ ਨਾ ਭੁੱਲਿਓ, ਜੇ ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਹੁਣੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੁੱਲਾਂ ਵਿਸਰੈ। ਤੇ ਮੈਂ ਕੀ ਕਰਾਂਗਾ ਫਿਰ ਜੇ ਤੇਰਾ ਚੇਤਨਾ ਆਵੇ ਨਾ, ਕਿਤੇ ਐਸੀ ਗੱਲ ਨਾ ਬਣ ਜਾਵੇ ਤੂੰ ਭੁੱਲ ਜਾਵੇਂ, ਤੂੰ ਵਿਸਰ ਜਾਵੇਂ। ਜੇ ਤੂੰ ਭੁੱਲ ਜਾਵੇਂ ਵਿਸਰ ਜਾਵੇਂ ਤੇ ਫਿਰ ਜੀਵਨ ਕਾਹਦਾ ਜੀਵਨ ਹੈ? ਪਰ ਹਜ਼ੂਰ ਕਹਿੰਦੇ ਨੇ ਮੇਰੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਗੁਰੂ ਰਾਮਦਾਸ ਜੀ ਨੇ ਨਾ, ਤੁਸੀਂ ਧਿਆਨ ਕਰਿਓ ਜੇ ਗੌੜੀ ਕੀ ਵਾਰ ਉਹਨਾਂ ਦੀ ਉਚਾਰਨ ਕੀਤੀ ਹੋਈ, ਗੁਰੂ ਦੀ ਬੜੀ ਸਿਫਤ ਸਲਾਹ ਕੀਤੀ ਹੈ, ਵਡਹੰਸ ਕੀ ਵਾਰ ਦੇ ਵਿੱਚ ਬੜੀ ਸਿਫਤ ਸਲਾਹ ਕੀਤੀ ਹੈ, ਸੋਠ ਕੀ ਵਾਰ ਦੇ ਵਿੱਚ ਬੜੀ ਸਿਫਤ ਸਲਾਹ ਕੀਤੀ ਹੈ। ਜਦੋਂ ਕਹਿੰਦੇ ਨੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ਜਿਨ ਹਰ ਕੀ ਹਰ ਕਥਾ ਸੁਣਾਈ, ਜਿਸ ਗੁਰੂ ਨੇ ਮੈਨੂੰ ਹਰੀ ਦੀ ਕਥਾ ਸੁਣਾਈ ਹੈ, ਤਿਸ ਗੁਰ ਕੋ ਸਭ ਬਲਿਹਾਰ ਨੇ ਜਿਨ ਹਰ ਸੇਵਾ ਬੰਤ ਬਣਾਈ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਤਿਸ ਗੁਰ ਕੋ ਸ਼ਾਬਾਸ ਹੈ ਜਿਨ ਹਰ ਸੋਝੀ ਪਾਈ, ਮੇਰੇ ਉੱਪਰ ਸਤਿਗੁਰਾਂ ਨੇ ਕਿਰਪਾ ਕੀਤੀ ਮੈਨੂੰ ਇਹ ਸੋਝੀ ਦੇ ਦਿੱਤੀ, ਬਖਸ਼ਿਸ਼ ਕਰ ਦਿੱਤੀ, ਜਿਸ ਦੇ ਸਦਕਾ ਹਾਂ ਤਿਸ ਸੇਵੀ ਦਿਨ ਰਾਤ ਮੈਂ ਕਰਤਾਰ ਨੂੰ ਚੇਤੇ ਵਿੱਚ ਰੱਖਦਾ ਹਾਂ, ਮੈਂ ਕਦੇ ਨਾ ਵਿਸਰੈ ਜੀਉ ਔਰ ਕਦੇ ਨਾ ਵਿਸਾਰੀ, ਅਣ ਦਿਨ ਸੰਭਾਰੀ ਜਾਂ ਨਾਮ ਲਈ ਤਾਂ ਜੀਵਾਂ। ਅੱਗੇ ਜੀ
ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ।
ਮੈਂ ਜਿਸ ਵੇਲੇ ਸ਼੍ਰਵਣੀ ਆਪਣੇ ਕੰਨਾਂ ਦੇ ਨਾਲ ਉਸ ਕਰਤਾਰ ਦੀ ਸਿਫਤ ਸਲਾਹ ਸੁਣਦਾ ਹਾਂ ਤਾਂ ਮਨ ਦੇ ਵਿੱਚ ਰੱਜ ਆਉਂਦਾ ਹੈ।
ਨਦਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਬਿਵੇਕ ਬੁੱਧ ਵਿਚਰੈ।
ਕਰਤਾਰ ਕਿਰਪਾ ਕਰ ਦੇਵੇ ਤੇ ਫਿਰ ਸਤਿਗੁਰਾਂ ਦਾ ਮਿਲਾਪ ਹੁੰਦਾ ਹੈ ਤੇ ਫਿਰ ਅਨ ਦਿਨ ਬਿਵੇਕ ਬੁੱਧ ਵਿਚਰੈ, ਦਿਨ ਰਾਤ ਨਾ ਫਿਰ ਵਿਵੇਕ ਬੁੱਧੀ ਆ ਜਾਂਦੀ ਹੈ। ਵਿਵੇਕ ਬੁੱਧੀ, ਵਿਵੇਕ ਬੁੱਧੀ ਨੂੰ ਮੈਂ ਇਉਂ ਸਮਝਦਾ ਹਾਂ ਇੱਕ ਉਹ ਗਿਆਨ ਵਾਲੀ ਬੁੱਧੀ, ਜਿਸ ਬੁੱਧੀ ਦੇ ਉੱਪਰ ਫਿਰ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਕਿਸੇ ਪ੍ਰਕਾਰ ਦਾ ਕੋਈ ਅਸਰ ਨਹੀਂ ਰਹਿ ਜਾਂਦਾ। ਬੰਦਾ ਸੱਚ ਦੀ ਪਛਾਣ ਕਰ ਸਕਦਾ ਹੈ ਤੇ ਸੱਚ ਨਾਲ ਜੁੜਿਆ ਰਹਿ ਸਕਦਾ ਹੈ ਜੀ।
ਅੰਦਰ ਸਚਾ ਨੇਹੋ ਪੂਰੇ ਸਤਿਗੁਰੈ।
ਅੰਦਰ ਸੱਚਾ ਨੇ ਪੂਰੇ ਸਤਿਗੁਰੈ, ਪੂਰੇ ਸਤਿਗੁਰਾਂ ਜੀ ਦੀ ਕਿਰਪਾ ਦੇ ਸਦਕਾ ਉਸ ਕਰਤਾਰ ਦੇ ਨਾਲ ਹੁਣ ਮੇਰੀ ਸਾਂਝ ਬਣ ਗਈ।
ਸਤਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ 300 ਸਾਲਾ ਸ਼ਹੀਦੀ ਦਾ, 300 ਸਾਲ ਤੀਸਰੀ ਸ਼ਤਾਬਦੀ ਦਾ ਇਹ ਸਾਲ ਹੈ, 300 ਸਾਲ ਹੋ ਗਏ ਉਹਨਾਂ ਦੀ ਸ਼ਹਾਦਤ ਨੂੰ। ਮੈਂ ਇੱਕ ਗੱਲ ਮਹਿਸੂਸ ਕਰਦਾ ਹਾਂ, ਜਿਸ ਵੇਲੇ ਉਹਨਾਂ ਦੇ ਜੀਵਨ ਦੀ ਅਸੀਂ ਗਾਥਾ ਨੂੰ ਸਮਝਣ ਦਾ ਯਤਨ ਕਰਦੇ ਹਾਂ ਤੇ ਮੈਂ ਮਹਿਸੂਸ ਕਰਦਾ ਝੰਡੇ ਝੁਲਾਏ ਉਹਨਾਂ ਨੇ ਗੁਰੂ ਨਾਨਕ ਦੇ ਨਾਮ ਦੇ, ਰਾਜ ਕਾਇਮ ਕੀਤਾ ਗੁਰੂ ਨਾਨਕ ਦੇ ਨਾਮ ਦਾ, ਸਿੱਕੇ ਢਾਲੇ, ਮੋਹਰਾਂ ਬਣਾਈਆਂ, ਹਲੀਮੀ ਰਾਜ ਚਲਾਇਆ। ਜਿਵੇਂ ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੇਧ ਦਿੱਤੀ ਸੀ ਨਾ, ਉਹਨਾਂ ਸੇਧ ਦੇ ਅਨੁਸਾਰ, ਪੂਰਨਿਆਂ ਦੇ ਅਨੁਸਾਰ ਚੱਲੇ। ਪਰ ਕੀ ਇਹ ਸਾਰੇ ਕਰਮ ਕੋਈ ਮਧ ਉਦਾਸ ਬੈਰਾਗੀ ਕਰ ਸਕਦਾ ਸੀ? ਇਸ ਗੱਲ ਨੂੰ ਉਹਨਾਂ ਨੇ ਆਪ ਸਮਝਾਇਆ ਇੱਕ ਦਿਨ, ਜਿਸ ਵੇਲੇ ਸਰਹੰਦ ਦੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ, ਜਿਹਦਾ ਪੁਰਾਣਾ ਨਾਮ ਸੀ ਛੱਪੜਚਿੜੀ, ਉੱਥੇ ਸਿੱਧੇ ਤੌਰ ਤੇ ਵਜ਼ੀਰ ਖਾਨ ਨੂੰ ਮੈਦਾਨ ਦੇ ਵਿੱਚ ਜਿਸ ਵੇਲੇ ਮਾਰਿਆ, ਤੇ ਆ ਕੇ ਭਾਈ ਫਤਿਹ ਸਿੰਘ ਹੋਰੀ ਵਧਾਈਆਂ ਦੇਣ ਲੱਗੇ, ਮੁਬਾਰਕਾਂ ਦੇਣ ਲੱਗੇ, ਤੇ ਹੱਥ ਜੋੜ ਕੇ ਬਾਬਾ ਬੰਦਾ ਸਿੰਘ ਕਹਿਣ ਲੱਗੇ, ਫਤਿਹ ਸਿਆਂ, ਇਹਨਾਂ ਵਧਾਈਆਂ ਦਾ ਹੱਕਦਾਰ ਮੈਂ ਨਹੀਂ ਹੈ, ਇਹਨਾਂ ਵਧਾਈਆਂ ਦਾ ਹੱਕਦਾਰ ਉਹ ਪੂਰਨ ਪੁਰਸ਼ ਹੈ ਜਿਸ ਨੇ ਮੈਨੂੰ ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਣਾਇਆ ਹੈ, ਇਹਨਾਂ ਵਧਾਈਆਂ ਦਾ ਹੱਕਦਾਰ ਉਹ ਹੈ। ਤੁਸੀਂ ਸੋਚ ਸਕਦੇ ਹੋ ਕਿ ਕੋਈ ਮਾਧੋ ਦਾਸ ਐਸੇ ਕਰਮ ਕਰ ਸਕਦਾ ਸੀ? ਇਹ ਗੱਲ ਸੰਭਵ ਹੀ ਨਹੀਂ ਹੋ ਸਕਦੀ ਸੀ। ਇਹ ਸਾਰੇ ਕੰਮ ਕੀਤੇ ਜਾ ਸਕੇ ਉਸ ਵੇਲੇ ਜਿਸ ਵੇਲੇ ਮਾਧੋ ਦਾਸ ਬੰਦਾ ਸਿੰਘ ਬਣ ਗਿਆ। ਵਧਾਈਆਂ ਦਾ ਹੱਕਦਾਰ ਕੌਣ ਹੋਇਆ ਭਲਾ? ਗੁਰੂ ਗੋਬਿੰਦ ਸਿੰਘ ਮਹਾਰਾਜ। ਹੁਣ ਅਗਲੀ ਗੱਲ ਤੁਸੀਂ ਧਿਆਨ ਰੱਖ ਲਿਓ, ਜੇ ਇਤਿਹਾਸ ਕਿਤਨੀ ਵਾਰ ਪੜ੍ਹਿਆ ਹੋਵੇਗਾ, ਇਹ ਪੰਨਾ ਤੇ ਸੁਣਿਆ ਹੋਵੇਗਾ ਆਪਾਂ ਨੇ, ਸਤਿਗੁਰੂ ਮਹਾਰਾਜ ਜਿਸ ਵੇਲੇ ਮਹੰਤ ਜੈਤ ਰਾਮ ਨੂੰ ਮਿਲੇ ਨੇ, ਤੇ ਮਹੰਤ ਜੈਤ ਰਾਮ ਨੇ ਉਚੇਚੇ ਤੌਰ ਤੇ ਆਖਿਆ, ਮਹੰਤ ਕਈ ਉਤ ਵੱਲ ਨਾ ਜਾਈਓ, ਉੱਤੇ ਟਲ ਕਿਤੇ ਔਰ ਸਿਧਾਈਓ। ਮਾਧੋ ਦਾਸ ਦੇ ਬਾਬਤ ਨਾ ਦੱਸਦਿਆਂ ਹੋਇਆਂ ਕਹਿਣ ਲੱਗੇ, ਉਹ ਬੜਾ ਜਾਦੂਗਰੀਆਂ ਕਰਦਾ ਹੈ, ਉਹ ਇਹੋ ਜਿਹੀ ਸ਼ਰਾਰਤਾਂ ਕਰਦਾ ਹੈ, ਬੜੀ ਚੰਚਲ ਬਿਰਤੀ ਵਾਲਾ ਹੈ, ਉਹ ਆਏ ਗਏ ਦੀ ਬੇਇੱਜ਼ਤੀ ਕਰਦਾ ਹੈ, ਤੁਸੀਂ ਉਧਰ ਨਾ ਜਾਇਓ। ਜੇ ਮੈਂ ਇਤਿਹਾਸ ਦਾ ਪੰਨਾ ਪੜ੍ਹ ਕੇ ਹੈਰਾਨ ਹੋ ਜਾਂਦਾ, ਭਾਈ ਰਤਨ ਸਿੰਘ ਲਿਖਦੇ ਨੇ, ਕਹਿੰਦੇ ਨੇ, ਸਤਿਗੁਰ ਕਹੀ ਜੋ ਸਤਿਗੁਰ ਕਰੈ, ਅਬ ਹਮ ਤੇ ਨਹੀਂ ਜਾਇਓ ਟਲੈ। ਮੰਤ ਜੀ ਤੁਸੀਂ ਕਹਿੰਦੇ ਹੋ ਟਲ ਜਾਇਓ ਜੇ, ਉਧਰ ਨਾ ਜਾਇਓ ਜੇ, ਅਸੀਂ ਤੁਹਾਨੂੰ ਕਹਿੰਦੇ ਹਾਂ, ਹੁਣ ਸਾਡੇ ਕੋਲੋਂ ਟਲਿਆ ਨਹੀਂ ਜਾ ਸਕਦਾ। ਹਮਕੋ ਉਸ ਕਾ ਰਾਹ ਬਤਾਓ, ਨਾਮ ਠਾਮੇ ਔਰ ਗ੍ਰਾਮ ਬਤਾਓ, ਸਤ ਨਾਨਕ ਗੁਰ ਕਰ ਹੈ ਦਾਸ, ਬਣਾਏ ਆਪਣਾ ਸਿੱਖ ਉਸ ਖਾਸ। ਤੁਸੀਂ ਕਹਿੰਦੇ ਹੋ ਟਲ ਜਾਓ, ਅਸੀਂ ਜ਼ਰੂਰ ਜਾਵਾਂਗੇ, ਉਸ ਨੂੰ ਮਿਲਾਂਗੇ, ਤੇ ਅਸੀਂ ਯਤਨ ਕਰਾਂਗੇ, ਮਿਲੇ ਤਾਂ ਉਸ ਕੋ ਰਾਹ ਪਾਏ ਜਾਵੇ, ਅੜੇ ਤਾਂ ਉਸ ਸਭ ਸਿੱਧੀ ਗਵਾਵੇ। ਜੇ ਤਾਂ ਸਾਨੂੰ ਪਿਆਰ ਨਾਲ ਆਣ ਮਿਲਿਆ, ਤੇ ਗੁਰੂ ਨਾਨਕ ਕਿਰਪਾ ਕਰਨਗੇ, ਝੋਲੀਆਂ ਭਰ ਦਿਆਂਗੇ, ਸਿੱਧੇ ਰਾਹ ਪਾ ਦਿਆਂਗੇ, ਤੇ ਜੇ ਅੜੇਗਾ ਤੇ ਫਿਰ ਇਹ ਗੁਰੂ ਨਾਨਕ ਦੇ ਘਰ ਦੀ ਬਾਤ ਹੈਗੀ ਹੈ, ਜੋ ਅੜੇ ਸੋ ਚੜੇ, ਫਿਰ ਇਵੇਂ ਗੱਲ ਹੁੰਦੀ ਹੁੰਦੀ ਹੈ, ਹੋਏਗਾ ਫਿਰ। ਮੈਂ ਇਤਿਹਾਸ ਦਾ ਪੰਨਾ ਪੜ੍ਹ ਕੇ ਹੈਰਾਨ ਹੋ ਜਾਂਦਾ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨਾ ਕਈ ਵਾਰ ਆਪ ਚੱਲ ਚੱਲ ਕੇ ਗਏ, ਚੱਲ ਚੱਲ ਕੇ ਨਹੀਂ ਵਾਜਿਆ ਜਾ ਕੇ। ਅਸੀਂ ਅਕਸਰ ਆਪ ਚੱਲ ਕੇ ਜਾਂਦੇ ਹਾਂ, ਪਰ ਇਤਿਹਾਸ ਦੀਆਂ ਐਸੀਆਂ ਘਟਨਾਵਾਂ ਵੀ ਅਨੇਕਾਂ ਹੈਗੀਆਂ ਨੇ, ਜਦੋਂ ਕਿਸੇ ਨੂੰ ਤਾਰਨ ਵਾਸਤੇ, ਪਾਰ ਉਤਾਰਾ ਕਰਨ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਚੱਲ ਕੇ ਗਏ, ਔਰ ਬਾਹ ਫੜ ਕੇ ਝੰਜੋੜਿਆ ਉਸ ਨੂੰ, ਉੱਠ ਸੁਚੇਤ ਹੋ। ਮੈਂ ਸਮਝਦਾ ਕਿ ਕਦੀ ਬਾਬਾ ਬੰਦਾ ਸਿੰਘ ਇਹ ਸਾਰਾ ਕੁਛ ਨਾ ਕਰ ਸਕਦੇ, ਉਹਨਾਂ ਦੇ ਇੱਕ ਸਿਦਕੀ ਸਿੱਖ ਦੇ ਵਾਂਗ ਅੰਤ ਨੂੰ ਸ਼ਹੀਦ ਵੀ ਨਾ ਹੋ ਸਕਦੇ, ਜੇ ਕਿਤੇ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਉਸ ਦੇ ਸਥਾਨ ਤੇ ਜਾ ਕੇ ਆਪ ਉਹਨੂੰ ਨਿਵਾਜ ਕੇ ਕਰਤਾਰ ਦੇ ਨਾਲ ਨਾ ਜੋੜਦੇ, ਤਾਂ ਪੁੱਤਰ ਸਾਹਮਣੇ ਸ਼ਹੀਦ ਹੋ ਗਿਆ, ਸਿੰਘ ਸਾਰੇ ਸ਼ਹੀਦ ਹੋ ਗਏ ਨੇ, ਫਖਸ਼ੀਅਰ ਪੁੱਛਦਾ ਹੈ ਇਹ ਤੇਰੇ ਚਿਹਰੇ ਤੇ ਜਲਾਲ ਕਿਉਂ ਹੈ, ਕਿਵੇਂ ਜਲਾਲ ਹੋ ਸਕਦਾ ਹੈ? ਤੇ ਬਾਬਾ ਬੰਦਾ ਸਿੰਘ ਕਹਿੰਦੇ ਨੇ, ਮੈਂ ਨਾ ਜਦੋਂ ਉਹਨਾਂ ਦਾ ਸਿੰਘ ਸਦਿਆ, ਮੈਨੂੰ ਆਪਣੇ ਥਾਂ ਤੇ ਆਪਣੇ ਡੇਰੇ ਲੈ ਆਏ, ਸਵੇਰੇ ਆਸਾਂ ਕੀ ਵਾਰ ਹੋਈ, ਤੇ ਆਸਾਂ ਕੀ ਵਾਰ ਮੈਂ ਪਹਿਲੀ ਵਾਰ ਸੁਣੀ, ਜਿਸ ਵੇਲੇ ਰਾਗੀ ਸਿੰਘਾਂ ਨੇ ਸੁਣਾਇਆ ਨਾ ਆਪੇ ਹੀ ਕਰਨਾ ਕੀ ਹੋ ਕਲੇ ਆਪੇ ਹੀ ਤੈਂ ਧਾਰੀਐ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ ਮੈਨੂੰ ਅਜੇ ਤੱਕ ਨਹੀਂ ਭੁੱਲਿਆ ਜੋ ਆਇਆ ਹਾਂਜੀ ਬੋਲੋ ਸਾਰੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਮੈਨੂੰ ਅਜੇ ਤੱਕ ਨਹੀਂ ਭੁੱਲਦਾ ਅਰ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਮਹਾਰਾਜ ਸਤ ਸੰਗਤ ਮਿਲੈ ਵਡਭਾਗ ਗੁਰੂ ਕਿਰਪਾ ਕਰਨ ਤੇ ਫਿਰ ਸਤ ਸੰਗੀਆਂ ਦਾ ਮਿਲਾਪ ਹੋ ਜਾਵੇ ਸੰਗਤ ਵਿੱਚ ਬੈਠ ਕੇ ਕੀਰਤਨ ਕਰੇ ਕੀਰਤਨ ਸੁਣੇ ਵਿਚਾਰ ਕਰੇ ਤਾਂ ਫਿਰ ਕੀ ਹੁੰਦਾ ਹੈ ਹਰ ਰਸ ਆਵੇ ਜੀਓ ਐਸਾ ਹਰੀ ਰਸ ਆਉਂਦਾ ਹੈ ਫਿਰ ਮਾਧੋ ਦਾਸ ਬਦਲ ਕੇ ਤੇ ਕੁਛ ਦੇ ਕੁਛ ਹੋਰ ਜਰਨੈਲ ਤੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਵਰਗੇ ਬਣ ਜਾਂਦੇ ਨੇ
ਅਣ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ
ਦਿਨ ਰਾਤ ਉਹਨਾਂ ਦਾ ਧਿਆਨ ਟਿਕਿਆ ਰਹਿੰਦਾ ਹੈ ਅਤੇ ਅਡੋਲ ਰਹਿੰਦੇ ਨੇ
ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ
ਕਿਸੇ ਪ੍ਰਕਾਰ ਦਾ ਫਿਕਰ ਹੀ ਕੋਈ ਨਹੀਂ ਕੁਛ ਮਿਲ ਗਿਆ ਤਾਂ ਵੀ ਭਲਾ ਨਹੀਂ ਕੁਛ ਮਿਲਿਆ ਤਾਂ ਵੀ ਭਲਾ ਕੁਛ ਰਹਿ ਗਿਆ ਤਾਂ ਵੀ ਭਲਾ ਜੇ ਚਲਾ ਗਿਆ ਹੈ ਤਾਂ ਵੀ ਭਲਾ
ਹਾਲਤ ਪਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ
ਉਹਨਾਂ ਦੀ ਕਰਤਾਰ ਦੇ ਨਾਲ ਸੁਰਤ ਜੁੜੀ ਰਹਿੰਦੀ ਹੈ ਹਲਤ ਪਲਤ ਸੋਭਾ ਜਗੇ ਅੰਤਰ ਇੱਥੇ ਵੀ ਤੇ ਉੱਥੇ ਵੀ ਅੱਜ ਵੀ ਤੇ ਭਲ ਪ੍ਰੈਜੈਂਟ ਵਿੱਚ ਵੀ ਤੇ ਫਿਊਚਰ ਵਿੱਚ ਵੀ ਉਹਨਾਂ ਦੀ ਸੋਭਾ ਹੁੰਦੀ ਰਹਿੰਦੀ ਹੈ
ਹਰ ਇੱਕ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ
ਮਾਮੂਲੀ ਜਿਹੀ ਬਾਤ ਨਹੀਂ ਹੈ ਕਿ ਮਾਮੂਲੀ ਬਾਤ ਹੈ ਇੱਕੋ ਇੱਕ ਪੁੱਤਰ ਜਿਹੜਾ ਉਸ ਵੇਲੇ ਹੱਥ ਚ ਆਇਆ ਦੋ ਪੁੱਤਰ ਸਨ ਇੱਕ ਬਾਬਾ ਅਜਾਇਬ ਸਿੰਘ ਤੇ ਦੂਜੇ ਸਨ ਭਾਈ ਰਣਜੀਤ ਸਿੰਘ ਜਿਨ੍ਹਾਂ ਦੀ ਅੰਸ ਵੰਸ਼ ਅੱਗੇ ਜਿਹੜੀ ਹੈ ਅਜੇ ਤੱਕ ਚੱਲੀ ਆ ਰਹੀ ਹੈ ਅਜਾਇਬ ਸਿੰਘ ਹੱਥ ਵਿੱਚ ਆਉਂਦੇ ਨੇ ਜਿਸ ਦੀ ਛਾਤੀ ਚੀਰ ਦਿੱਤੀ ਗਈ ਹੈ ਸਿੰਘ ਸਾਰੇ ਸ਼ਹੀਦ ਕਰ ਦਿੱਤੇ ਗਏ ਤੇ ਬਾਬਾ ਜੀ ਦੇ ਚਿਹਰੇ ਤੇ ਅਜੇ ਵੀ ਜਲਾਲ ਹੈ ਅਸੀਂ ਕਿਤਨੀਆਂ ਸਾਰੀਆਂ ਗੱਲਾਂ ਵਿਚਾਰ ਸਕਦੇ ਹਾਂ ਲੇਕਿਨ ਫਰਕਸ਼ੀਅਰ ਨੂੰ ਕੋਈ ਵਿਚਾਰ ਸਾਹਮਣੇ ਨਹੀਂ ਆਈ ਤੇ ਬਾਬਾ ਜੀ ਸਮਝਾਉਂਦੇ ਨੇ ਕਹਿੰਦੇ ਨੇ ਇਹ ਸਾਰਾ ਕੁਝ ਤਦ ਹੋਇਆ ਹੈ ਜੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਪੂਰਨ ਪੁਰਖ ਦੇ ਚਰਨਾਂ ਨਾਲ ਜੁੜਿਆ ਮੈਂ ਉਹਨਾਂ ਦੇ ਉਪਦੇਸ਼ ਦਾ ਧਾਰਨੀ ਹੋਇਆ ਤਾਂ ਜਿਹੜਾ ਤੁਸੀਂ ਅੱਜ ਵੇਖਦੇ ਹੋ ਨਾ ਹਰ ਇੱਕ ਸੋਗ ਤੋਂ ਮੈਂ ਨਿਰਾਲਾ ਹੋ ਗਿਆ ਕਦੀ ਉਹ ਮੇਰੀ ਕੁਟੀਆ ਵਿੱਚ ਆਏ ਸੀ ਉਹਨੇ ਮਾੜਾ ਜਿਹਾ ਕੁਝ ਕੀਤਾ ਸੀ ਤੇ ਮੈਂ ਅੱਗ ਵਰਗਾ ਬਣ ਗਿਆ ਸਾਂ ਲੇਕਿਨ ਅੱਜ ਮੇਰੇ ਪਾਸ ਕੁਝ ਵੀ ਨਹੀਂ ਹੈ ਮੇਰੇ ਸਾਹਮਣੇ ਇਹ ਸਾਰਾ ਕੁਝ ਜਿਹੜਾ ਤੁਸੀਂ ਕਹਿ ਰਹੇ ਹੋ ਕਿਸ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ ਪਰ ਬੰਦਾ ਸਿੰਘ ਅੱਜ ਵੀ ਜਕਾਰੇ ਤੇ ਵਜਾਉਂਦਾ ਹੈ ਇਹ ਕਿਉਂ ਹੈ ਹਰ ਇੱਕ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ
ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਓ
ਵੱਡੇ ਭਾਗਾਂ ਦੇ ਨਾਲ ਸਤਸੰਗੀਆਂ ਦਾ ਮਿਲਾਪ ਹੋ ਜਾਏ ਗੁਰੂ ਦੀ ਕਿਰਪਾ ਹੋ ਜਾਵੇ ਸ਼ਬਦ ਦਾ ਸੰਗਤ ਮਿਲ ਜਾਵੇ ਤੇ ਫਿਰ ਹਰੀ ਰਸ ਆਉਂਦਾ ਹੈ ਜੀ
ਦੂਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ
ਜਿਹੜੇ ਬੰਦੇ ਸੰਗਤ ਨਾਲ ਨਹੀਂ ਜੁੜਦੇ ਉਪਦੇਸ਼ ਧਾਰਨ ਨਹੀਂ ਕਰਦੇ ਉਹ ਸਦਾ ਹੀ ਪਰੇਸ਼ਾਨ ਰਹਿੰਦੇ ਨੇ
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ
ਇਹ ਗੱਲ ਹੈ ਹਾਏ ਹਾਏ ਕਰੇ ਦਿਨ ਰਾਤ ਜਿਹੜੇ ਲੋਕ ਸ਼ਬਦ ਨਾਲ ਨਹੀਂ ਜੁੜਦੇ ਉਪਦੇਸ਼ ਪੱਲੇ ਨਹੀਂ ਬਣਦੇ ਇਸ ਢੰਗ ਦੇ ਨਾਲ ਨਹੀਂ ਤੁਰਦੇ ਜਾਂ ਇਉਂ ਕਹਿ ਲਈਏ ਜਿਨ੍ਹਾਂ ਉੱਪਰ ਗੁਰੂ ਕਿਰਪਾ ਪਰਮੇਸ਼ਰ ਕਿਰਪਾ ਨਹੀਂ ਹੁੰਦੀ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ ਜੀ
ਮਾਇਆ ਦੁੱਖ ਮੋਹਿਆ ਹੋ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ
ਮਾਇਆ ਦੇ ਦੁੱਖ ਦੇ ਵਿੱਚ ਦੁਖੀ ਹੁੰਦਾ ਹੋਇਆ ਕ੍ਰੋਧ ਦੇ ਵਿੱਚ ਸੜਿਆ ਰਹਿੰਦਾ ਹੈ ਤੇ ਮੇਰੀ 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 ਕਰਦਿਆਂ ਹੋਇਆ ਸਮਾਂ ਬੀਤਦਾ ਹੈ
ਜੋ ਪ੍ਰਭ ਦੇ ਤਿਸ ਚਿਤੈ ਨਾਹੀ ਅੰਤ ਗਿਆ ਪਛੁਤਾਵੇ
ਇਹ ਭੁੱਲ ਹੀ ਜਾਂਦਾ ਹੈ ਮੈਨੂੰ ਦਿੱਤਾ ਕਿਸ ਨੇ ਸੀ ਤੇ ਮੈਂ ਉਹਨੂੰ ਚੇਤੇ ਰੱਖਾਂ ਨਤੀਜਾ ਕੀ ਨਿਕਲਦਾ ਹੈ ਅੰਤ ਗਿਆ ਪਛਤਾਵੇ
ਬਿਨ ਨਾਵੇ ਕੋ ਸਾਥ ਨਾ ਚੱਲੈ ਪੁੱਤਰ ਕਲੱਤਰ ਮਾਇਆ ਧੋਹਿਆ
ਇਹ ਜੀਵਨ ਦਾ ਸੱਚ ਹੈ ਬਿਨ ਨਾਵੇ ਕੋ ਸਾਥ ਨਾ ਚੱਲੈ ਇੱਕ ਰੱਬੀ ਯਾਦ ਤੋਂ ਬਿਨਾਂ, ਰੱਬੀ ਪਿਆਰ ਤੋਂ ਬਿਨਾਂ, ਰੱਬੀ ਗੁਣਾਂ ਤੋਂ ਬਿਨਾਂ ਨਾਲ ਕੁਝ ਨਹੀਂ ਚੱਲਦਾ। ਪੁੱਤਰ ਕਲੱਤਰ ਮਾਇਆ ਧੋਇਆ, ਇਹ ਮਾਇਆ ਦਾ ਧੋਖਾ ਹੈ ਸਾਰਾ ਕੁਝ।
ਦੂਜਾ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
ਪਰ ਕਰਤਾਰ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਵੀ ਜੁੜ ਜਾਣਾ, ਉਹਦੇ ਵਿੱਚ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ।
ਪਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਇਆ ਜੀਓ।
ਪੰਜਵੇਂ ਪਦ ਦੇ ਵਿੱਚ, ਅੰਤਮ ਪਦ ਵਿੱਚ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਜਿਨ੍ਹਾਂ ਤੇ ਕਿਰਪਾ ਕਰਦੇ ਹੋ ਉਹਨਾਂ ਨੂੰ ਟਿਕਾਣਾ ਮਿਲਦਾ ਹੈ, ਤੁਹਾਡੇ ਚਰਨਾਂ ਦੀ ਸ਼ਰਨ ਪ੍ਰਾਪਤ ਹੁੰਦੀ ਹੈ।
ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ।
ਉਹ ਸਦਾ ਹੱਥ ਜੋੜ ਕੇ ਤੁਹਾਡੀ ਸ਼ਰਨ ਵਿੱਚ ਪਿਆ ਰਹਿੰਦਾ ਹੈ, ਤੁਹਾਡੇ ਨਾਲ ਪਿਆਰ ਕਰਦਾ ਹੈ।
ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
ਜਿਸ ਬੰਦੇ ਨੂੰ ਕੇਵਲ ਵਾਹਿਗੁਰੂ ਜੀ ਦੇ ਨਾਲ ਪਿਆਰ ਆ ਜਾਂਦਾ ਹੈ, ਉਹਨੂੰ ਹੁਕਮ ਚੰਗਾ ਲੱਗਦਾ ਹੈ, ਤੇ ਜਿਹਨੂੰ ਹੁਕਮ ਚੰਗਾ ਲੱਗਦਾ ਹੈ, ਹੁਕਮ ਮਨ ਸੁਖ ਪਾਇਆ ਜੀ।
ਅਨ ਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਤੇ ਆਇਆ।
ਉਹ ਦਿਨ ਰਾਤ ਹੋਰ ਕੁਛ ਨਹੀਂ ਕਰਦਾ, ਹਮੇਸ਼ਾ ਕਰਤਾਰੀ ਯਾਦ ਵਿੱਚ ਰਹਿੰਦਾ ਹੈ, ਉਸ ਦੇ ਭੈ ਵਿੱਚ ਰਹਿੰਦਾ ਹੈ, ਉਸ ਨਾਲ ਪਿਆਰ ਕਰਦਾ ਹੈ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ।
ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਿਹਰਬਾਨ ਅੱਜ ਸਾਨੂੰ ਪਿਆਰ ਨਾਲ ਸਮਝਾਉਂਦੇ ਨੇ, ਉਸ ਦੇ ਨਾਲ ਮਿਲ ਕੇ ਹੀ, ਨਾਮੋ ਨਾਮ, ਨਾਮ ਨਾਲ ਹੀ, ਉਸ ਦੀ ਯਾਦ ਵਿੱਚ ਜੁੜ ਕੇ ਹੀ ਸਾਨੂੰ ਵਡਿਆਈ ਮਿਲਦੀ ਹੈ ਤੇ ਮਿਲੀ ਹੈ। ਨਾਨਕ ਨਾਮ ਮਨ ਭਾਵੇ, ਸਾਨੂੰ ਚੰਗਾ ਲੱਗਦਾ ਹੈ।
ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵੇ ਜੀਓ।
ਹੇ ਵਾਹਿਗੁਰੂ ਜੀ, ਤੁਸੀਂ ਜਿਨ੍ਹਾਂ ਤੇ ਕਿਰਪਾ ਕਰਦੇ ਹੋ ਮਹਿਲ ਹਰ ਪਾਵੇ ਜੀਓ, ਕੋਈ ਤੁਹਾਡੀ ਹਜ਼ੂਰੀ ਵਿੱਚ ਆ ਸਕਦਾ ਹੈ, ਕੋਈ ਤੁਹਾਡੇ ਚਰਨਾਂ ਦੀ ਸ਼ਰਨ ਆ ਸਕਦਾ ਹੈ। ਅਮਾਂ ਬਖਸ਼ ਬਖਸ਼ਣ ਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇ ਉਹ ਦਿਲ ਪਜ਼ੀਰ। ਜ਼ਫਰਨਾਮਾ ਦੇ ਸੁੰਦਰ ਬੋਲ ਨੇ, ਕਰਤਾਰ ਕਿਰਪਾ ਕਰੇ ਤੇ ਆਪਣੀ ਸ਼ਰਨ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਗੁਨਾਹ ਬਖਸ਼ਿਸ਼ ਕਰਦਾ ਹੈ ਤੇ ਇੱਕ ਦਿਨ ਬਾਂਹ ਫੜ ਕੇ ਆਪਣੇ ਸੀਨੇ ਨਾਲ ਲਗਾ ਲੈਂਦਾ ਹੈ। ਸਤਿਗੁਰੂ ਜੀ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਜੋ ਪਾਵਨ ਬਖਸ਼ਿਸ਼ ਕੀਤੀ ਹੈ ਸਾਨੂੰ, ਅਸੀਸ ਅੱਜ ਅੰਮ੍ਰਿਤ ਵੇਲੇ ਬਖਸ਼ੀ ਹੈ। ਸ਼ਬਦ ਦਾ ਸਾਰੇ ਦਾ ਕੇਂਦਰੀ ਭਾਵ ਹੈ ਕਿ ਵਾਹਿਗੁਰੂ ਦੀ ਕਿਰਪਾ ਕਰਨ ਸਾਡੇ ਸਭਨਾਂ ਤੇ, ਤਾਂ ਹੀ ਸਾਡੇ ਯਤਨ ਜਿਹੜੇ ਨੇ ਉਹਨਾਂ ਨੂੰ ਭਾਗ ਲੱਗਦਾ ਹੈ। ਅਸੀਂ ਯਤਨ ਵੀ ਤਦ ਹੀ ਕਰ ਸਕਦੇ ਹਾਂ, ਉੱਦਮ ਕਰੋ। ਸ਼ਬਦ ਹੁਣ ਸਾਰਾ ਤੁਸੀਂ ਪਿਆਰ ਨਾਲ ਪੜ੍ਹ ਲਿਆ ਜੀ, ਉੱਦਮ ਕਰੋ ਕਰਾਵੋ ਠਾਕੁਰ, ਤੇਖਤ ਸਾਧੂ ਸੰਗ, ਹਰ ਹਰ ਨਾਮ ਚੜਾਵੋ ਰੰਗਨ ਆਪੇ ਹੀ ਪ੍ਰਭ ਰੰਗ। ਤੁਸੀਂ ਆਪ ਹੀ ਸਾਡੇ ਤੇ ਕਿਰਪਾ ਕਰੋ। ਔਰ ਅੱਜ ਵੀ ਸਤਿਗੁਰੂ ਮਹਾਰਾਜ ਇਉਂ ਸਾਨੂੰ ਸਿੱਖਿਆ ਦਿੰਦਿਆਂ ਹੋਇਆਂ ਸ਼ਬਦ ਸੰਪੂਰਨ ਕੀਤਾ, ਅੰਤਮ ਪੰਕਤੀਆਂ ਫਿਰ ਇੱਕ ਵਾਰ ਆਪਾਂ ਪਿਆਰ ਨਾਲ ਦੁਹਰਾ ਲਈਏ, ਬਾਕੀ ਵਿਚਾਰਾਂ ਜਿਹੜੀਆਂ ਨੇ ਫਿਰ ਆਪਾਂ ਭਲਕੇ ਕਰਨ ਦਾ ਯਤਨ ਕਰਾਂਗੇ ਜੀ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।